गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दे जीवन दी एक होर जीवन झलक, जिस दा सिरलेख है प्रोफेसर पूरन सिंह जी। आओ प्यार नाल सरवण करन दी कोशिश करिए जी। पंजाबी दे प्रसिद्ध अलबेले कवि प्रोफेसर पूरन सिंह जी देहरादून वाले एक बड़ी अनूठी हस्ती होए हन। पंजाबी प्यारे जानदे हन कि वो सत्कारयोग भाई साहब भाई वीर सिंह जी दे मेल विच आ के गुरु नानक गुरु गोबिंद सिंह जी दे सिखी झंडे हेठ वापस आ गए सन, जिथों ओ स्वामी राम तीरथ दे प्रभाव हेठ तिलक के वेदांती साधु बन गए सन। आप विद्या विज्ञान दी उचेरी पढ़ाई ले जापान गए सन, जिथे स्वामी राम तीरथ दी संगत विच केसा नू त्याग के स्वामी राम तीरथ दे सन्यासी चेले बन गए। जद वापस वतन आए तां आप दे माता पिता ते अंगा साका नू देख के बड़ा दुख होया, पर आप बेपरवाह रहे। जवैण दा सत ते होर तेल आदि बनाउण दे काम ते अनेक थाई सरकारी नौकरी कीती, नाल अंग्रेजी हिंदी भी लिखदे ते भाषण देंदे रहे। आप दे संबंधी आप नू मुड़ गुरसिखी दे वेड़े विच वेखण दी बड़ी तीबर चाहना विच सन। ते एक सज्जन सरदार तेजा सिंह जी जो आप दे भणवइये सन ते आप दी भैण बीबी गंगा जी दिली लगन नाल लोचदे सन कि आप मुड़ सिंह सज्जन। उन्हां दा विश्वास सी कि जे आप दा सत्कार योग भाई साहब जी नाल मेल हो जाए तां सारे परिवार दी आस पूरी हो सकदी है। उन्हां ने उद्यम कीता ते उस विच वो कामयाब होए। 6-7-8 अप्रैल 1912 नूं सर्व हिंद सिख विद्यक कानफ्रेंस दा 5वां समागम सियालकोट विच रख्या गया सी। सत्कारयोग भाई साहब जी आम तौर ते कानफ्रेंस दे समागमां ते पुजिया करदे सन, सो सरदार तेजा सिंह जी ने यह मौका गनीमत समझ श्री पूरन जी नूं सियालकोट कानफ्रेंस ते लियावण लई मना लिया ते लै आए। दिल विच ये ख्याल के नाले तां उत्थे भाई साहब जी नाल मेल दा अवसर बनावांगे ते नाले ये कानफ्रेंस विच खालसे दा जाहो जलाल तक लैणगे। सो 6 अप्रैल 1912 दी रात नूं आप जी दा भाई साहब जी नाल जिस घर विच वो टिके हुए सन मेल कराया गया। उत्थे श्री पूरन जी ने भाई साहब जी नाल अनेक प्रश्न उत्तर कीते, कई घंटे विचार होंदी रही ते हर नुक्ते उत्ते पूरी पूरी तसल्ली प्राप्त कीती। जो कुछ पता लगा है वो ये है कि उस वेले विचार इस प्रश्न तो शुरू होई कि ब्रह्म की है। प्रोफेसर साहब वेदांत अधीन अहंग ब्रह्म अस्मी दी पौड़ी चढ़े हुए सन। भाई साहब जी ने दस्या कि तुसी जो अपने आप नू ब्रह्म मनदे हो ये ब्रह्म नहीं, ये अहंकार है ते अहंकार ब्रह्म विच कदे नहीं हो सकदा। तुसी दसो तुहाडा की ब्रह्म है? शरीर तुहाडा ब्रह्म नहीं, शरीर विच वसदा मन तुहाडा ब्रह्म नहीं। जो ब्रह्म दे लक्षण या गुण हन वो ना तुहाडे मन विच हन ना शरीर विच, फिर तुसी ब्रह्म किवें होए? उपनिषदां आदि दे प्रमाण दे के जिस विद्या दे के श्री पूरन जी चंगे पाणी हार सन, आपने दस्या कि ब्रह्म दे की लक्षण आउंदे हन? वो सत्य है, चित है ते आनंद है। ये तिन्ने गुण मन बुद्ध शरीर किसे विच नहीं हन। आपने कहा कि एक बिजली दे बल्ब नू की हक है कि वो आखे कि मैं बिजली हाँ? वो बिजली नहीं हो सकदा, वो खिन पंगर कख दे पर्दे दा ढांचा है जिस विच वो तार वसदी है, जो कदे बिजली नाल छो प्राप्त कर लवे तां जगमगा उठती है। तुसी ब्रह्म नहीं। ब्रह्म तद हो सकीदा है जद उस ब्रह्म दी छो प्राप्त होवे, फिर तुसी तदों कह नहीं सकोगे कि मैं ब्रह्म हाँ। ब्रह्म दे वसल विच नोविंग थिंकिंग अते फीलिंग तिन्ने नहीं होंदियां, वो अबोल अवस्था होंदी है। ਸਾਡਾ ਸਿੱਖੀ ਵਿਸ਼ਵਾਸ ਇਸੇ ਆਤਮਕ ਵਿਗਿਆਨ ਪਰ ਉਸਰਿਆ ਹੋਇਆ ਹੈ। ਸਾਡੇ ਵਿੱਚ ਸਿਮਰਨ ਦੀ ਮੁਖਤਾ ਹੈ। ਸਿਮਰਨ ਬ੍ਰਹਮ ਪਰਸ ਹੈ ਅਤੇ ਇਹ ਬ੍ਰਹਮ ਨਾਲ ਸਪਰਸ਼ ਦਾ ਸਾਧਨ ਹੈ। ਇਹ ਪਾਵਰ ਹਾਊਸ ਨਾਲ ਬਿਜਲੀ ਦੇ ਬਲਬ ਦਾ ਕਨੈਕਸ਼ਨ ਹੈ। ਜਿੰਨਾ ਅਸੀਂ ਇਹ ਕਨੈਕਸ਼ਨ ਮਜ਼ਬੂਤ ਅਤੇ ਲਗਾਤਾਰੀ ਰੱਖਾਂਗੇ, ਉਤਨਾ ਹੀ ਅਸੀਂ ਬ੍ਰਹਮ ਨਾਲ ਜੁੜੇ ਰਹਾਂਗੇ। ਦਸਮ ਪਾਤਸ਼ਾਹ ਜੀ ਦੇ ਹਜ਼ੂਰੀ ਕਵੀ ਭਾਈ ਨੰਦ ਲਾਲ ਜੀ ਕਹਿੰਦੇ ਹਨ, ਜੀਸਤਨ ਦਰ ਬੰਦਗੀ ਔਲਾ ਬੁਅਦ ਗਰ ਚ ਸਰਤਾ ਪਾ ਹਮਾ ਮੌਲਾ ਬੁਅਦ, ਕਿ ਇਨਸਾਨ ਸਿਰ ਤੋਂ ਪੈਰਾਂ ਤੱਕ ਜੇ ਸਾਰਾ ਹੀ ਬ੍ਰਹਮ ਹੋ ਜਾਏ ਫਿਰ ਵੀ ਇਨਸਾਨੀ ਜੀਵਨ ਵਿੱਚ ਸਿਮਰਨ ਮੁੱਖ ਹੈ। ਇਸ ਵਿਸ਼ੇ 'ਤੇ ਚੋਖੀ ਰਾਤ ਗਈ ਤੱਕ ਵਿਚਾਰ ਹੁੰਦੀ ਰਹੀ। ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰਮਤਿ ਗੁਰਸਿੱਖੀ ਦੇ ਪਰਮ ਉੱਚੇ ਅਸੂਲਾਂ ਅਤੇ ਉਪਦੇਸ਼ਾਂ ਨੂੰ ਦ੍ਰਿੜ ਕਰਾਇਆ, ਨਾਮ ਸਿਮਰਨ ਦੀ ਫਿਲਾਸਫੀ ਸਮਝਾਈ। ਉਹਨਾਂ ਦੇ ਹਰ ਸ਼ੰਕੇ ਹਰ ਪੁੱਛ ਦਾ ਪੂਰੀ ਤਸੱਲੀ ਵਾਲਾ ਉੱਤਰ ਦਿੱਤਾ। ਇਹ ਪ੍ਰਸ਼ਨ ਉੱਤਰ ਪ੍ਰੋਫੈਸਰ ਜੀ ਨੂੰ ਨਾ ਨਿਰਾ ਸਿੱਖੀ ਦੀ ਪ੍ਰੇਮਾ ਭਗਤੀ ਨਾਲ ਜੋੜ ਗਏ, ਸਗੋਂ ਸਤਿਕਾਰਯੋਗ ਭਾਈ ਸਾਹਿਬ ਜੀ ਨਾਲ ਵੀ ਪਿਤਾ ਪ੍ਰੇਮ ਵਿੱਚ ਮੁਗਤ ਕਰ ਗਏ ਅਤੇ ਸਾਰੀ ਰਾਤ ਫਿਰ ਆਪ ਉਹਨਾਂ ਦੇ ਪਾਸ ਹੀ ਰਹੇ। ਖਾਲਸਾ ਟਰੈਕ ਸੁਸਾਇਟੀ ਦੇ ਟਰੈਕਟ ਨੰਬਰ 838 ਦੇ ਪੰਨਾ 18 ਪਰ ਦਰਜ ਹੈ, ਬਾਬੂ ਤੇਜਾ ਸਿੰਘ ਜੀ ਪੋਸਟ ਮਾਸਟਰ ਆਪਣੇ ਯਤਨ ਵਿੱਚ ਕਾਮਯਾਬ ਹੋਏ। ਪੂਰਨ ਜੀ ਰਾਤੀਂ 1 ਵਜੇ ਤੱਕ ਉਸ ਗੁਰਸਿੱਖ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾਲ ਗੱਲੀਂ ਜੁਟੇ ਰਹੇ। ਸਿੱਖ ਧਰਮ ਦੀ ਫਿਲਾਸਫੀ, ਗੁਰੂ ਸਾਹਿਬਾਂ ਦੇ ਜੀਵਨ ਅਤੇ ਉਦੇਸ਼ ਪਰ ਵਿਚਾਰਾਂ ਆਉਂਦੀਆਂ ਰਹੀਆਂ। ਇਹਨਾਂ ਦਾ ਅਸਰ ਪੂਰਨ ਜੀ ਦੇ ਦਿਲ ਅਤੇ ਦਿਮਾਗ 'ਤੇ ਇੰਨਾ ਡੂੰਘਾ ਹੋਇਆ ਕਿ ਅਗਲੇ ਦਿਨ ਆਪ ਕਾਨਫਰੰਸ ਦੇ ਪੰਡਾਲ ਵਿੱਚ ਐਸੇ ਗਰਜੇ ਕਿ ਇਹਨਾਂ ਦੇ ਪ੍ਰੇਮ ਉਛਾਲੇ ਨੂੰ ਵੇਖ ਕੇ ਸਰੋਤੇ ਦੰਗ ਰਹਿ ਗਏ। ਹਾਂ, ਅਗਲੇ ਦਿਨ ਕਾਨਫਰੰਸ ਦਾ ਇਜਲਾਸ ਸੀ। ਭਾਈ ਸਾਹਿਬ ਜੀ ਪੂਰਨ ਜੀ ਨੂੰ ਨਾਲ ਲੈ ਗਏ। ਪੂਰਨ ਜੀ ਨੇ ਤੱਕਿਆ ਖਾਲਸੇ ਦਾ ਜਾਹੋ ਜਲਾਲ। ਭਾਈ ਸਾਹਿਬ ਜੀ ਨੂੰ ਕਿਹਾ, ਮੈਂ ਵੀ ਕੁਝ ਬੋਲਣਾ ਚਾਹੁੰਦਾ ਹਾਂ। ਆਪਨੇ ਸਕੱਤਰ ਸਾਹਿਬ ਸਰਦਾਰ ਸੁੰਦਰ ਸਿੰਘ ਜੀ ਮਜੀਠੀਏ ਨੂੰ ਸੱਦ ਕੇ ਕਿਹਾ ਕਿ ਪੂਰਨ ਜੀ ਨੂੰ ਵੀ ਬੋਲਣ ਲਈ ਸਮਾਂ ਦਿਓ। ਉਹਨਾਂ ਨੇ ਕੁਝ ਨੱਕ ਵਟਿਆ, ਕਿਉਂਕਿ ਉਹ ਜਾਣਦੇ ਸਨ ਕਿ ਇਹ ਗੁਰੂ ਦਰ ਤੋਂ ਲਾਂਬੇ ਚਲੇ ਗਏ ਅਤੇ ਕਿਸੇ ਹੋਰ ਵਾਯੂਮੰਡਲ ਵਿੱਚ ਵਿਚਰ ਰਹੇ ਹਨ। ਪਰ ਭਾਈ ਸਾਹਿਬ ਜੀ ਨੇ ਸੰਖੇਪ ਵਿੱਚ ਰਾਤ ਦਾ ਹਾਲ ਦੱਸ ਕੇ ਕਿਹਾ, ਫਿਕਰ ਨਾ ਕਰੋ, ਬੋਲਣ ਦਿਓ, ਗੁਰੂ ਮਿਹਰ ਹੇਠ ਸਭ ਕੁਝ ਠੀਕ ਹੋ ਜਾਏਗਾ। ਪ੍ਰੋਫੈਸਰ ਜੀ ਦੇ ਭਾਈ ਸਾਹਿਬ ਜੀ ਨਾਲ ਮੇਲ ਦੇ ਇਹ ਸਮਾਚਾਰ ਲੇਖਕ ਨੇ ਸ੍ਰੀ ਭਾਈ ਸਾਹਿਬ ਜੀ ਅਤੇ ਸਰਦਾਰ ਤੇਜਾ ਸਿੰਘ ਜੀ ਦੀ ਰਸਨਾ ਤੋਂ ਆਪ ਸੁਣੇ ਸਨ, ਜਿਨ੍ਹਾਂ ਨੇ ਭਾਈ ਸਾਹਿਬ ਜੀ ਨਾਲ ਪ੍ਰੋਫੈਸਰ ਜੀ ਨੂੰ ਮਿਲਾਉਣ ਦਾ ਯਤਨ ਕੀਤਾ ਸੀ। ਖਾਲਸਾ ਸਮਾਚਾਰ 11 ਅਪ੍ਰੈਲ 1912 ਨੇ ਜੋ ਰਿਪੋਰਟ ਕਾਨਫਰੰਸ ਦੀ ਦਿੱਤੀ ਹੈ, ਉਹ ਦੱਸਦੀ ਹੈ ਕਿ ਕਾਨਫਰੰਸ ਦੇ ਪ੍ਰਧਾਨ ਸਾਹਿਬ ਸਰ ਜੋਗਿੰਦਰਾ ਸਿੰਘ ਜੀ ਨੇ ਐਲਾਨ ਕੀਤਾ ਕਿ ਹੁਣ ਕੁਝ ਮਿੰਟਾਂ ਲਈ ਆਪ ਦੇ ਸਾਹਮਣੇ ਉਹ ਸੱਜਣ ਆਉਂਦੇ ਹਨ ਜੋ ਕਈ ਇੱਕ ਧਰਮਾਂ ਅਤੇ ਮਤਾਂ ਦੇ ਹਾਲ ਤੋਂ ਜਾਣੂ ਹੋ ਚੁੱਕੇ ਹਨ ਅਤੇ ਛੇਕੜ ਹੁਣ ਆਪ ਨੂੰ ਅਸਲੀ ਸੱਚਾਈ ਸਿੱਖ ਧਰਮ ਵਿੱਚੋਂ ਆਪ ਪ੍ਰਾਪਤ ਹੋਈ ਹੈ। ਇਹ ਵੀ ਆਸ਼ਾ ਹੈ ਕਿ ਆਪ ਥੋੜ੍ਹੇ ਸਮੇਂ ਤੱਕ ਸਿੰਘ ਸੱਜ ਜਾਣਗੇ। ਇਹ ਸੱਜਣ ਜੀ ਮਿਸਟਰ ਪੂਰਨ ਹਨ ਜੋ ਦੇਹਰਾਦੂਨ ਫੋਰੈਸਟ ਕਾਲਜ ਵਿੱਚ ਪ੍ਰੋਫੈਸਰ ਹਨ। ਪ੍ਰੋਫੈਸਰ ਪੂਰਨ ਜੀ ਸਟੇਜ 'ਤੇ ਆਏ ਅਤੇ ਉਹਨਾਂ ਨੇ ਆਪਣੇ ਉਛਲਵੇਂ ਵੇਗ ਅਤੇ ਗਰਜਵੀਂ ਆਵਾਜ਼ ਵਿੱਚ ਪਹਿਲੇ ਅੰਗਰੇਜ਼ੀ ਵਿੱਚ ਤਕਰੀਰ ਕੀਤੀ ਅਤੇ ਫਿਰ ਸੰਗਤਾਂ ਦੀ ਬੇਨਤੀ ਪਰ ਉਸਦਾ ਖੁਲਾਸਾ ਪੰਜਾਬੀ ਵਿੱਚ ਸੁਣਾਇਆ ਅਤੇ ਕਿਹਾ, ਮੈਨੂੰ ਇੱਥੇ ਪੰਡਾਲ ਵਿੱਚ ਬੈਠੇ ਹੋਏ ਨੂੰ ਪਹਿਲੀ ਪਾਤਸ਼ਾਹੀ ਸਤਿਗੁਰੂ ਨਾਨਕ ਦੇਵ ਜੀ ਅਤੇ ਕਲਗੀਆਂ ਵਾਲੇ ਪ੍ਰੀਤਮ ਜੀ ਦੀ ਜਾਗਦੀ ਜੋਤ ਦਿਸ ਰਹੀ ਹੈ, ਜੋ ਹਰ ਕੜੀ ਵੰਨੋ ਵੰਨੀ ਦੀ ਦਸ਼ਾ ਸਤਿਗੁਰਾਂ ਦਾ ਰੂਪ ਵਿਖਾ ਰਹੀ ਹੈ, ਜੋ ਵਿੱਦਿਆ ਸਤਿਗੁਰੂ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਰੀ ਹੈ, ਉਸ ਦਾ ਹੋਰ ਥੇ ਮਿਲਣਾ ਅਸੰਭਵ ਹੈ। ਹੁਣ ਦੁਨੀਆ ਵਿੱਚੋਂ ਤਲਵਾਰਾਂ ਦੇ ਭੇੜ ਲੋਪ ਹੋ ਗਏ ਹਨ, ਹੁਣ ਦਿਮਾਗੀ ਜੰਗਾਂ ਸ਼ੁਰੂ ਹਨ। ਜੇ ਅਕਲ ਅਤੇ ਅਧਿਆਤਮਕ ਬਲ ਵਿੱਚ ਤੁਸੀਂ ਵਧੋਗੇ ਤਾਂ ਨਿਸ਼ਚਿਤ ਜਿੱਤੋਗੇ। ਅਧਿਆਤਮਕਤਾ ਤੋਂ ਕੋਰੀ ਵਿਦਿਆ ਨੂੰ ਮੈਂ ਵਿਦਿਆ ਨਹੀਂ ਮੰਨਦਾ। ਉਹ ਵਿਦਿਆ ਜੋ ਗੁਰੂ ਜੀ ਸਿਖਾਉਂਦੇ ਹਨ ਉਹ ਦੱਸਦੀ ਹੈ ਕਿ ਸਾ ਸਾ ਸਰਨਾਮ 'ਤੇ ਆਈ ਹੈ। ਕੋਈ ਸਿੱਖ ਐਮਏ ਪਾਸ ਕਰਕੇ ਇਸ ਉਪਦੇਸ਼ ਨੂੰ ਭੁੱਲੇ ਤਾਂ ਮੈਂ ਉਸ ਦੀ ਐਮਏ ਨੂੰ ਨਿਸ਼ਫਲ ਜਾਣਦਾ ਹਾਂ। ਸਤਿਗੁਰੂ ਜੀ ਨੇ ਸਾਨੂੰ ਉਸ ਨੂਰ ਚਾਨਣੇ ਦਾ ਘਰ ਬਣਾਇਆ ਹੈ ਜਿਸ ਲਈ ਬੁੱਧ 38 ਵਰੇ ਜੰਗਲਾਂ ਵਿੱਚ ਤਪ ਕਰਦਾ ਰਿਹਾ, ਜਿਸ ਲਈ ਬਹਾਉੱਲਾ ਦੇ 50,000 ਮੁਰੀਦ ਸ਼ਹੀਦ ਹੋ ਗਏ। ਇਸ ਨੂਰ ਨੂੰ ਵੱਧ ਤੋਂ ਵੱਧ ਵਰਤ ਕੇ ਦੁਨੀਆ ਨੂੰ ਸੁਧਾਰਨ ਦਾ ਖਿਆਲ ਕੇਵਲ ਤੁਹਾਡੇ ਦਿਲ ਵਿੱਚ ਹੀ ਆ ਸਕਦਾ ਹੈ। ਇਸ ਲਈ ਇਸ ਅਧਿਆਤਮਿਕ ਰਸ ਨਾਲ ਭਿੰਨੀ ਹੋਈ ਵਿਦਿਆ ਨੂੰ ਵਧਾਉਣਾ ਸਾਡਾ ਧਰਮ ਹੈ। ਇਹ ਨਾਮ ਹੀ ਹੈ ਜੋ ਹਰ ਘੜੀ ਸਾਨੂੰ ਪਵਿੱਤਰ ਕਰ ਰਿਹਾ ਹੈ। ਇਹ ਉਛਾਲਾ, ਇਹ ਗਰਜ ਸਤਿਗੁਰਾਂ ਦੀ ਬਾਣੀ ਦੇ ਉਪਦੇਸ਼ਾਂ ਲਈ ਪਿਆਰ ਭਾਵ ਤੱਕ ਕੇ ਸਰੋਤੇ ਦੰਗ ਰਹਿ ਗਏ। ਜਾਣੂ ਹੈਰਾਨ ਸਨ ਕਿ ਸ੍ਰੀ ਭਾਈ ਸਾਹਿਬ ਜੀ ਦੇ ਮਿਲਾਪ ਨਾਲ ਇੱਕ ਰਾਤ ਦੇ ਮੇਲ ਵਿੱਚ ਕੀ ਕਰਾਮਾਤ ਵਰਤ ਗਈ ਹੈ। ਫਿਰ ਪ੍ਰੋਫੈਸਰ ਜੀ ਦਾ ਦਿਨੋਂ ਦਿਨ ਪਿਆਰ ਅਤੇ ਸਿੱਧਕ ਸਤਿਗੁਰਾਂ ਦੇ ਚਰਨਾਂ ਨਾਲ ਸਿੱਖੀ ਨਾਲ ਵੱਧਦਾ ਹੀ ਗਿਆ ਅਤੇ ਸੂਝ ਦੀ ਦਾਤ ਦੇਣ ਵਾਲੇ ਗੁਰਮੁਖ ਜੀ ਨਾਲ ਵੀ ਪਿਤਾ ਪ੍ਰੇਮ ਡੂੰਘਾ ਹੁੰਦਾ ਗਿਆ। ਇਸੇ ਸਾਲ ਆਪਨੇ ਅੰਮ੍ਰਿਤ ਛਕ ਲਿਆ। ਸਿਆਲਕੋਟ ਦੀ ਕਾਨਫਰੰਸ ਪਿੱਛੋਂ ਪ੍ਰੋਫੈਸਰ ਜੀ ਦੇ ਰਿਸ਼ਤੇਦਾਰ ਉਤਾਵਲੇ ਸਨ ਕਿ ਹੁਣ ਭਾਈ ਸਾਹਿਬ ਜੀ ਪੂਰਨ ਨੂੰ ਲਿਖਣ ਜਾਂ ਕਹਿਣ ਕੇ ਕੇਸ ਰੱਖ ਲਵੇ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਵੇ। ਉਹਨਾਂ ਨੇ ਭਾਈ ਸਾਹਿਬ ਜੀ ਨੂੰ ਚਿੱਠੀ ਲਿਖੀ ਕਿ ਆਪ ਪੂਰਨ ਨੂੰ ਕਹੋ ਕਿ ਉਹ ਕੇਸ ਰੱਖ ਲਵੇ ਅਤੇ ਅੰਮ੍ਰਿਤ ਛੱਕਣ ਲਈ ਤਿਆਰ ਬਰ ਤਿਆਰ ਹੋ ਜਾਵੇ। ਇਸ ਦਾ ਉੱਤਰ ਜੋ ਭਾਈ ਸਾਹਿਬ ਜੀ ਨੇ ਦਿੱਤਾ ਉਸ ਦੇ ਅੱਖਰ ਇਸ ਪ੍ਰਕਾਰ ਹਨ। ਕੇਸਾਂ ਬਾਰੇ ਮੇਰੀ ਜਾਚੇ, ਮੈਨੂੰ ਬਾਹਰੋਂ ਕਹਿਣ ਦੀ ਲੋੜ ਨਹੀਂ। ਕੇਸ ਅੰਦਰੋਂ ਉੱਗਣਗੇ ਔਰ ਅੰਦਰੋਂ ਉੱਗੇ ਸਦਾ ਰਹਿਣਗੇ। ਤੂੰ ਸਾਹਿਬ ਹੁਣ ਸਾਂਗੀ ਤੇਰਾ ਗੁਰਵਾਕ ਹੈ। ਮਾਬੂਦ ਦੀ ਸੂਰਤ ਆਬਿਦ ਨੂੰ ਆਪਣੇ ਵਰਗਾ ਬਣਾਇਆ ਕਰਦੀ ਹੈ। ਉਪਦੇਸ਼ ਤੇ ਦਲੀਲ ਨਹੀਂ ਪਰ ਪ੍ਰੇਮ ਨਾਲ। ਸੋ ਕਲਗੀਆਂ ਵਾਲੇ ਦੇ ਪ੍ਰੇਮੀ ਆਪੇ ਹੀ ਪ੍ਰੀਤਮ ਦੇ ਸਾਂਗੀ ਬਣਦੇ ਬਣਦੇ ਅਸਲੀ ਹੋ ਜਾਂਦੇ ਹਨ। ਹਿਤਕਾਰੀ ਵੀਰ ਸਿੰਘ। ਅਤੇ ਫਿਰ ਇਵੇਂ ਹੀ ਨਿਰਗੁਣਿਆਰਾ ਨੰਬਰ 838 ਦੇ ਪੰਨਾ 18-20 ਪਰ ਲਿਖਿਆ ਹੈ, ਜਿਸ ਗੁਰਸਿੱਖ ਯਾਨੀ ਭਾਈ ਵੀਰ ਸਿੰਘ ਜੀ ਨੂੰ ਆਪ ਸਿਆਲਕੋਟ ਮਿਲੇ ਸਨ ਉਹਨਾਂ ਤੋਂ ਆਪ ਇਸ ਪਹਿਲੀ ਮੁਲਾਕਾਤ ਵਿੱਚ ਹੀ ਐਸੇ ਤਸੱਲੀ ਪਾ ਗਏ ਕਿ ਉਸੇ ਬਰਸਾਤ ਵਿੱਚ ਆਪਨੇ ਫਿਰ ਦੇਹਰਾਦੂਨ ਇਕੱਠੇ ਰਹਿ ਕੇ ਕਈ ਦਿਨ ਦਰਸ਼ਨ ਮੇਲੇ ਕੀਤੇ। ਇਸ ਤੋਂ ਮਗਰੋਂ ਕਈ ਵੇਰ ਅੰਮ੍ਰਿਤਸਰ ਆ ਕੇ ਆਪ ਪਾਸ ਠਹਿਰਦੇ ਰਹੇ ਅਤੇ ਇੱਕ ਦਿਨ ਕਹਿ ਉੱਠੇ ਕਿ ਮੇਰਾ ਸੀਸ ਪਵਿੱਤਰ ਹੈ ਅਤੇ ਮੇਰੇ ਸੀਸ ਨੂੰ ਅਰਸ਼ੀ ਛੋਹ ਪ੍ਰਾਪਤ ਹੋਈ ਹੈ। ਭਾਵ ਇਹ ਕਿ ਪੂਰਨ ਜੀ ਨੇ ਕਿਹਾ, ਮੇਰੇ ਸੀਸ 'ਤੇ ਜਿੱਥੇ ਮਹਾਂਪੁਰਖਾਂ ਦਾ ਪਿਆ ਹੱਥ ਫਿਰ ਗਿਆ ਹੈ, ਹੁਣ ਉੱਥੇ ਕੋਈ ਕੈਂਚੀ ਉਸਤਰਾ ਨਹੀਂ ਫਿਰ ਸਕਦਾ। ਮੇਰੇ ਕੇਸ ਅਰਸ਼ਾਂ ਤੋਂ ਉਤਰ ਰਹੇ ਹਨ। ਇਉਂ ਨੈਣ ਭਰੇ ਅਤੇ ਪ੍ਰੇਮ ਭਰੇ ਦਿਲ ਨਾਲ ਆਪ ਮੁੜ ਕੇ ਸਿੰਘ ਸੱਜੇ ਅਤੇ ਅੰਮ੍ਰਿਤ ਛਕ ਲਿਆ। ਨਾਮ ਅਤੇ ਬਾਣੀ ਨਾਲ ਪਿਆਰ ਪੈ ਗਿਆ। ਅਗਲੀ 6ਵੀਂ ਕਾਨਫਰੰਸ 21, 22, 23 ਮਾਰਚ 1913 ਨੂੰ ਅੰਬਾਲੇ ਹੋਈ ਤਾਂ ਉੱਥੇ ਜੋ ਆਪ ਨੇ ਖਿਆਲ ਪ੍ਰਗਟ ਕੀਤੇ ਉਹਨਾਂ ਬਾਰੇ ਅਖਬਾਰ ਖਾਲਸਾ ਸਮਾਚਾਰ 27/3/13 ਲਿਖਦਾ ਹੈ, ਪ੍ਰੋਫੈਸਰ ਪੂਰਨ ਸਿੰਘ ਜੀ ਦੇ ਦਿਲ ਵਿੱਚ ਹੱਦ ਦਰਜੇ ਦਾ ਪ੍ਰੇਮ ਠਾਠਾ ਮਾਰ ਰਿਹਾ ਸੀ। ਆਪ ਉਸ ਵੇਲੇ ਸਤਿਗੁਰੂ ਜੀ ਅਤੇ ਆਪਣੇ ਸਿੱਖੀ ਜੀਵਨ ਦਾਤਾ ਗੁਰਮੁਖ ਦੇ ਪ੍ਰੇਮ ਵਿੱਚ ਆਪਣੇ ਆਪੇ ਤੋਂ ਬਾਹਰ ਸਨ। ਪ੍ਰੇਮ ਦੇ ਸਮੁੰਦਰ ਵਿੱਚ ਜੋ ਲਹਿਰ ਕਾਨਫਰੰਸ ਦੀ ਖੁਸ਼ੀ ਨੇ ਚਲਾਈ ਸੀ ਉਸਨੇ ਆਪ ਨੂੰ ਕਾਗਜ਼ ਪਰ ਲਿਖੇ ਜਾ ਚੁੱਕੇ ਅੱਖਰਾਂ ਰੂਪੀ ਹੱਦਾਂ ਤੋਂ ਬਾਹਰ ਕਰ ਦਿੱਤਾ। ਭਾਵ ਲਿਖ ਕੇ ਜੋ ਲੈਕਚਰ ਲਿਆਏ ਸਨ ਉਹ ਪਾਸੇ ਰਹਿ ਗਿਆ ਅਤੇ ਆਪ ਜੋਸ਼ ਅਤੇ ਖੁਸ਼ੀ ਉਛਾਲ ਵਿੱਚ ਕਿਸੇ ਹੋਰ ਹੀ ਰਸ ਰੰਗ ਵਿੱਚ ਵਹਿ ਪਏ। ਆਪ ਦੇ ਲਫ਼ਜ਼ ਲਫ਼ਜ਼ ਤੋਂ ਪ੍ਰੇਮ ਟਪਕ ਕੇ ਸੰਗਤਾਂ ਦੇ ਰਿਧੇ ਦਰਵੀ ਭੂਤ ਕਰ ਰਿਹਾ ਸੀ। ਆਪ ਦੇ ਲਫ਼ਜ਼ਾਂ ਨਾਲ ਗੁਰੂ ਪ੍ਰੇਮ ਦੀ ਤਾਰ ਹਰ ਇੱਕ ਦੇ ਅੰਦਰ ਹਿੱਲ ਰਹੀ ਸੀ। ਆਪ ਨੇ ਐਂਉਂ ਕਿਹਾ, ਵਾਹਿਗੁਰੂ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਗੁਰਮੁਖ ਲਾਈ ਹੂ, ਆਬੇ ਹਯਾਤ ਦਾ ਪਾਣੀ ਮਿਲਿਆ ਤੇ ਨਹਿਰ ਅਰਸ਼ ਤੋਂ ਆਈ ਹੂ, ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਣ ਤੇ ਆਈ ਹੂ, ਜੁਗ ਜੁਗ ਜੀਵੇ ਗੁਰਮੁਖ ਬਾਬਲ ਜਿਸ ਇਹ ਬੂਟੀ ਲਾਈ ਹੋ। ਇਸ ਤੋਂ ਬਾਅਦ ਆਪ ਨੇ ਗੁਰੂ ਸ਼ਰਧਾ ਭਰਪੂਰ ਵਿਦਿਅਕ ਪ੍ਰਚਾਰ ਸੰਬੰਧੀ ਸੋਹਣੀਆਂ ਤਜਵੀਜ਼ਾਂ ਵਾਲਾ ਬੜਾ ਪ੍ਰਭਾਵਸ਼ਾਲੀ ਲੈਕਚਰ ਦਿੱਤਾ, ਜਿਸ ਦਾ ਸਾਰ ਉਪਰੋਕਤ ਪਰਚੇ ਵਿੱਚ ਛਪਿਆ ਹੋਇਆ ਹੈ, ਜੋ ਵਿਦਿਆ ਵਿਗਿਆਨ ਉੱਤੇ ਕੀਮਤੀ ਵਾਕਫੀ ਭਰਪੂਰ ਲੇਖ ਆਪ ਲਿਖ ਕੇ ਲੈ ਗਏ ਸੀ, ਉਹ ਵੀ ਖਾਲਸਾ ਸਮਾਚਾਰ ਦੇ ਉਸ ਤੋਂ ਮਗਰਲੇ ਪਰਚਿਆਂ ਵਿੱਚ ਛਪਿਆ ਹੈ। ਆਪ ਜੀ ਦੇ ਅੰਮ੍ਰਿਤ ਛਕਣ ਦੀ ਖੁਸ਼ਖਬਰੀ ਪਰ ਇਜਲਾਸ ਵਿੱਚ ਅਤ ਖੁਸ਼ੀ ਨਾਲ ਜੈਕਾਰੇ ਗਜਾਏ ਗਏ। ਇੱਕ ਵਾਰ ਚੀਫ ਖਾਲਸਾ ਦੀਵਾਨ ਦੀ ਵਿਦਿਅਕ ਕਮੇਟੀ ਦੇ ਮੁਖੀਆਂ ਨੇ ਕੌਮ ਵਿੱਚ ਧਾਰਮਿਕ ਵਾਕਫੀ ਦੀ ਘਾਟ ਦਾ ਇਲਾਜ ਕਰਨ ਲਈ ਕੁਝ ਤਜਵੀਜ਼ਾਂ ਅੰਕੀਆਂ ਅਤੇ ਆਪ ਦੀ ਸਲਾਹ ਲੈਣ ਲਈ ਆਪ ਨੂੰ ਸੁਣਾਈਆਂ। ਆਪ ਨੇ ਸੁਣ ਕੇ ਕਿਹਾ, ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਤੁਸੀਂ ਜੇ ਕੁਝ ਕਰ ਸਕਦੇ ਹੋ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੈਸੇ ਮਹਾਂਪੁਰਸ਼ ਪੈਦਾ ਕਰੋ, ਜੋ ਮੇਰੇ ਵਰਗੇ ਨਾਸਤਕ ਵੀ ਆਸਤਕ ਹੋ ਜਾਇਆ ਕਰਨ। ਪ੍ਰੋਫੈਸਰ ਪੂਰਨ ਸਿੰਘ ਜੀ ਭਾਈ ਸਾਹਿਬ ਜੀ ਨੂੰ ਪਿਤਾ ਸਮਾਨ ਸਤਿਕਾਰ ਦਿੰਦੇ ਅਤੇ ਆਪਣੇ ਆਪ ਨੂੰ ਉਹਨਾਂ ਦਾ ਬੱਚਾ ਬੌਬੀ ਕਹਿ ਕੇ ਖੁਸ਼ ਹੁੰਦੇ। ਭਾਈ ਸਾਹਿਬ ਜੀ ਵੀ ਪ੍ਰੋਫੈਸਰ ਸਾਹਿਬ ਨੂੰ ਬੌਬੀ ਹੀ ਸੱਦਿਆ ਕਰਦੇ ਸਨ। ਆਪਣੇ ਪੱਤਰਾਂ ਵਿੱਚ ਪ੍ਰੋਫੈਸਰ ਸਾਹਿਬ ਭਾਈ ਸਾਹਿਬ ਜੀ ਨੂੰ ਡੀਅਰ ਫਾਦਰ ਜਾਂ ਪਿਆਰੇ ਪਿਤਾ ਜੀ ਕਰਕੇ ਹੀ ਸੰਬੋਧਨ ਕੀਤਾ ਕਰਦੇ ਅਤੇ ਅੰਤ ਵਿੱਚ ਆਪਣੇ ਦਸਖਤ ਇਉਂ ਕਰਦੇ, ਯੂਅਰਸ ਬੌਬੀ ਜਾਂ ਆਪ ਦਾ ਬੌਬੀ। ਭਾਈ ਸਾਹਿਬ ਜੀ ਦੀ ਸੰਗਤ ਵਿੱਚ ਆਪ ਵਲਵਲਿਆਂ ਦੇ ਦੇਸ਼ ਤਾਰੀਆਂ ਲਾਉਣ ਵਾਲੇ ਮਾਤ ਭਾਸ਼ਾ ਪੰਜਾਬੀ ਦੇ ਅਨੂਠੇ ਅਤੇ ਅਲਬੇਲੇ ਲਿਖਾਰੀ ਅਤੇ ਕਵੀ ਹੋ ਗਏ। ਉਹ ਆਪ ਦੀ ਰਚਨਾ ਖੁੱਲ੍ਹੇ ਲੇਖ ਦੀ ਭੂਮਿਕਾ ਵਿੱਚ ਲਿਖਦੇ ਹਨ। ਉਹ ਗੁਰੂ ਜੀ ਦੀ ਮਿਹਰ ਦਾ ਦਰਵਾਜ਼ਾ, ਜਿੱਥੋਂ ਮੈਂ ਨੱਸ ਕੇ ਚਲਾ ਗਿਆ ਸੀ ਮੁੜ ਖੁੱਲ੍ਹਿਆ, ਮੈਨੂੰ ਅੰਦਰ ਮੁੜ ਦਾਖਲ ਕੀਤਾ ਗਿਆ। ਗੁਰੂ ਜੀ ਦੇ ਕੇਸ, ਸਿੱਖੀ ਸਿਦਕ ਅਤੇ ਗੁਰੂ ਜੀ ਦੇ ਚਰਨਾਂ ਦਾ ਪਿਆਰ ਮੈਨੂੰ ਮੁੜ ਮਿਲਿਆ। ਉਸ ਸੁਭਾਗ ਘੜੀ ਗੁਰੂ ਜੀ ਦੇ ਦਰ 'ਤੇ ਇੱਕ ਮਹਾਂਪੁਰਖ ਦੇ ਦੀਦਾਰ ਹੋਏ, ਪਰ ਆਪ ਦੇ ਕਿਰਪਾ ਕਟਾਖੇ ਨਾਲ ਪੰਜਾਬੀ ਸਾਹਿਤ ਦਾ ਸਾਰਾ ਬੋਧ ਅਤੇ ਗਿਆਨ ਦੀ ਉਡਾਰੀ ਆਈ। ਕਵਿਤਾ ਵੀ ਮਿਲੀ ਅਤੇ ਉਸੀ ਮਿਹਰ ਦੀ ਨਜ਼ਰ ਵਿੱਚ, ਉਸੀ ਮਿੱਠੇ ਸਾਧ ਵਚਨ ਵਿੱਚ ਮੈਨੂੰ ਪੰਜਾਬੀ ਬੋਲੀ ਆਪ ਮੁਹਾਰੀ ਆਈ। ਆਪ ਮੁਹਾਰੀ ਆਈ ਚੀਜ਼ ਦੇ ਔਗੁਣ ਸਭ ਸ਼ਖਸੀ ਹੁੰਦੇ ਹਨ ਅਤੇ ਗੁਣ ਕੁੱਲ ਉਸ ਬਖਸ਼ਣ ਵਾਲੇ ਦੇ। ਜੋ ਮੈਂ ਹਾਂ ਅਤੇ ਉਹ ਨਿਮਾਣਾ ਦਰ ਭਿੱਖ ਮੰਗਦਾ, ਪਰ ਮੇਰੀ ਅੱਖ ਦੀ ਲਾਲੀ ਉਹਨਾਂ ਦੀ ਹੈ। ਮੇਰੇ ਦਿਲ ਵਿੱਚ ਜੋ ਇੱਕ ਮਗਦੀ ਹੀਰੇ ਦੀ ਕਣੀ ਦਮਕਦੀ ਹੈ, ਉਹ ਉਹਨਾਂ ਦੀ ਹੈ। ਐਸੇ ਹੀ ਦਿੱਲੀ ਭਾਵ ਉਹਨਾਂ ਨੇ ਆਪਣੀ ਇੱਕ ਅੰਗਰੇਜ਼ੀ ਦੀ ਰਚਨਾ ਦ ਸਪਿਰਿਟ ਆਫ ਓਰੀਐਂਟਲ ਪੋਇਟਰੀ ਵਿੱਚ ਵੀ ਪ੍ਰਗਟ ਕੀਤੇ ਹਨ। ਸਗੋਂ ਇਹਨਾਂ ਤੋਂ ਵਧੇਕ ਵਿਸਥਾਰ ਵਿੱਚ ਭਾਈ ਸਾਹਿਬ ਜੀ ਵੱਲੋਂ ਉਹਨਾਂ ਦਾ ਪਵਿੱਤਰ ਨਾਮ ਪ੍ਰਗਟ ਕਰਨ ਦੀ ਖੁੱਲ੍ਹ ਨਾ ਆਉਣ ਕਰਕੇ ਉਹ ਵਧੇਕ ਕੁਝ ਖੋਲ੍ਹ ਕੇ ਲਿਖਣੋਂ ਸਦਾ ਸੰਕੁਚਦੇ ਰਹਿੰਦੇ ਸਨ। ਪ੍ਰੋਫੈਸਰ ਸਾਹਿਬ ਨੇ ਆਪਣੇ ਉਹਨਾਂ ਅੰਗਰੇਜ਼ੀ ਲਿਖਤ ਭਾਵਾਂ ਦਾ ਖੁੱਲ੍ਹਾ ਅਨੁਵਾਦ ਕੁਝ ਇਸ ਪ੍ਰਕਾਰ ਹੈ। ਇਹ ਸ਼ਾਨ ਸਰੂਪ ਕਵੀ ਆਪਣੇ ਵਲਵਲੇ ਦੀ ਛੋਹ ਨਾਲ ਦਰਿਆਵਾਂ ਨੂੰ ਰਾਗਮਈ ਅਤੇ ਸੀਤਲ ਪਹਾੜਾਂ ਨੂੰ ਪ੍ਰਜਵਲਿਤ ਕਰ ਦਿੰਦਾ ਹੈ। ਅਰਧ ਰਾਤਰੀ ਦੇ ਇਕਾਂਤੀ ਹਨੇਰੇ ਵਿੱਚ ਇਹ ਆਪ ਤਾਂ ਨਜ਼ਾਰਿਆਂ ਪਿੱਛੇ ਛੁਪਿਆ ਰਹਿੰਦਾ ਹੈ, ਪਰ ਇਸ ਦੀ ਸੰਗੀਤਕ ਬੰਸਰੀ ਅਨਾਹਦ ਨਾਦ ਗੁੰਜਾਉਂਦੀ ਰਹਿੰਦੀ ਹੈ, ਆਪ ਦੀ ਛੋਹ ਮਾਤਰ ਹੀ ਕਵੀ ਬਣਾ ਦਿੰਦੀ ਹੈ। ਮੈਂ ਨਿਰਖਰ ਯਾਨੀ ਅਨਪੜ੍ਹ ਨਰ ਨਾਰੀਆਂ ਨੂੰ ਡਿੱਠਾ ਹੈ, ਜੋ ਉਹਨਾਂ ਦੇ ਕੋਲ ਬੈਠਣ ਨਾਲ ਹੀ ਉਹ ਕਵਿਤਾ ਦੇ ਭਾਵਾਂ ਵਿੱਚ ਚਮਕ ਉੱਠਦੇ ਹਨ। ਮੈਂ ਉਹਨਾਂ ਦੇ ਕਮਰਿਆਂ ਵਿੱਚ ਘੁੰਮਦਾ ਹਾਂ, ਇੱਥੇ ਬੈਠਦਾ ਹਾਂ, ਉੱਥੇ ਜਾ ਖੜੋਂਦਾ ਹਾਂ, ਕੁਝ ਨਾ ਕਰਦਾ, ਕੁਝ ਨਾ ਸੋਚਦਾ, ਕੇਵਲ ਹੈਰਾਨ ਹੁੰਦਾ ਅਤੇ ਸਿਫਤ ਸਲਾਹ ਵਿੱਚ ਉੱਡਦਾ ਜਾਂਦਾ ਹਾਂ। ਉਹਨਾਂ ਨਾਲ ਚਾਹ ਪੀਂਦਾ ਜਾਂ ਸਵੇਰ ਦਾ ਪ੍ਰਸ਼ਾਦਾ ਨਾਲ ਬੈਠ ਕੇ ਛਕਦਿਆਂ ਰਸ ਮਾਣਦਾ ਹਾਂ। ਜਦੋਂ ਉਹ ਇਸ਼ਨਾਨ ਕਰਦੇ, ਪ੍ਰਸ਼ਾਦ ਛਕਦੇ, ਗੱਲਾਂ ਕਰਦੇ ਜਾਂ ਕੋਲ ਬੈਠਿਆਂ ਦੀਆਂ ਗੱਲਾਂ ਸੁਣਦੇ ਹੁੰਦੇ ਤਾਂ ਮੈਂ ਉਹਨਾਂ ਵੱਲ ਤੱਕਦਾ ਰਹਿੰਦਾ, ਅਤੇ ਜਦੋਂ ਮੈਂ ਮੁੜ ਘਰ ਆਉਂਦਾ ਹਾਂ ਤਾਂ ਆਪਣੇ ਆਪ ਨੂੰ ਦੈਵੀ ਪ੍ਰਕਾਸ਼ ਨਾਲ ਭਰਪੂਰ ਵੇਖਦਾ ਹਾਂ। ਮੇਰਾ ਅੰਤਹਿ ਕਰਨ ਪ੍ਰਕਾਸ਼ਮਈ ਰੱਬੀ ਪ੍ਰਕਾਸ਼ ਅਤੇ ਰੱਬੀ ਮਿਹਰ ਨਾਲ ਸਰਸ਼ਾਰ ਹੁੰਦਾ ਹੈ। ਉਹਨਾਂ ਦਾ ਦਰਸ਼ਨ ਕਰਕੇ ਮੈਨੂੰ ਆਪਣਾ ਆਪ ਸੋਹਣਾ ਲੱਗਦਾ ਹੈ। ਮੈਨੂੰ ਆਪਣਾ ਆਪਾ ਪਿਆਰ ਕਰਨ, ਸਤਿਕਾਰ ਕਰਨ ਅਤੇ ਸਲਾਹੁਣ ਯੋਗ ਭਾਸਦਾ ਹੈ। ਇਉਂ ਜਾਪਦਾ ਹੈ ਜਿਵੇਂ ਮੈਂ ਆਪਣੇ ਉਹਨਾਂ ਦੇ ਦਰਸ਼ਨ ਨਾਲ ਜਾਗੇ ਆਪੇ ਦੀ ਪੂਜਾ ਕਰਦਾ ਹਾਂ। ਮੇਰਾ ਆਪਾ ਬਹੁਤ ਹੀ ਕਾਵਿਏ ਰਚਨਹਾਰ ਪਾਸਦਾ ਹੈ ਅਤੇ ਜਦੋਂ ਉਹ ਮੇਰੇ ਬਾਰੇ ਕੁਝ ਸੋਚਦੇ ਹਨ ਤਾਂ ਜੀਵਨ ਦੀਆਂ ਨਵੀਆਂ ਉਮੰਗਾਂ ਨਾਲ ਉੱਡ ਪੈਂਦਾ ਹਾਂ। ਉਹਨਾਂ ਨੂੰ ਲੋਕ ਉਸ ਚੇਤਨਤਾ ਵਿੱਚ ਦਰਸਦੇ ਹਨ ਜੋ ਕਿ ਉਹਨਾਂ ਦੀ ਪਵਿੱਤਰਤਾ ਅਤੇ ਨੇਕੀ ਨਾਲ ਪ੍ਰਭਾਵਿਤ ਹੁੰਦੀ ਹੈ। ਜਦੋਂ ਕਿ ਉਹ ਉਹਨਾਂ ਦੇ ਪਾਸ ਜਾਂਦੇ ਹਨ, ਉਹ ਤਾਂ ਪੂਰਬ ਦੇ ਸੱਜੇ ਮਹਾਂਕਵੀ ਹਨ ਜੋ ਸਾਡੀਆਂ ਅੱਖਾਂ ਪ੍ਰੀਤਮ ਵਾਹਿਗੁਰੂ ਦੇ ਦਰਸ਼ਨ ਲਈ ਖੋਲ੍ਹਦੇ ਹਨ। ਜਦੋਂ ਪੂਰੇ ਵਿਸ਼ਵਾਸ ਨਾਲ ਕਹਿੰਦੇ ਹਨ, ਤੱਕੋ ਵਾਹਿਗੁਰੂ ਦੇ ਪ੍ਰਤਾਪ ਦੀ ਹਰ ਪਾਸੇ ਵਰਖਾ ਹੋ ਰਹੀ ਹੈ, ਆਨੰਦ ਦੀਆਂ ਬੂੰਦਾਂ ਅਰਸ਼ਾਂ ਤੋਂ ਚੱਲ ਰਹੀਆਂ ਹਨ, ਹਰ ਪਾਸੇ ਦੈਵੀ ਸੁੰਦਰਤਾ ਦਾ ਹੜ੍ਹ ਆਇਆ ਹੋਇਆ ਹੈ, ਤਾਂ ਅਸੀਂ ਦੇਖਦੇ ਹਾਂ ਕਿ ਅਸੀਂ ਸੱਚਮੁੱਚ ਵਾਹਿਗੁਰੂ ਪ੍ਰੇਮ ਦੀ ਮੋਲੇਧਾਰ ਵਰਖਾ ਵਿੱਚ ਸਿਰ ਤੋਂ ਪੈਰਾਂ ਤੱਕ ਗੜੁੱਚ ਹੋ ਜਾਂਦੇ ਹਾਂ। ਪ੍ਰੋਫੈਸਰ ਪੂਰਨ ਸਿੰਘ ਜੀ ਵਿੱਚ ਵਲਵਲਿਆਂ ਦਾ ਅਥਾਹ ਹੜ੍ਹ ਛਲਕਦਾ ਰਹਿੰਦਾ ਸੀ। ਉਹ ਜਦ ਭਾਸ਼ਣ ਦੇਣ ਦੇ ਭਾਵਾਂ ਵਿੱਚ ਪਰਵੇਦ ਦੇ ਸਟੇਜ 'ਤੇ ਉਛਲ ਉਛਲ ਪੈਂਦੇ ਤਾਂ ਸਰੋਤਿਆਂ ਦੀਆਂ ਸੁਰਤਾਂ ਨੂੰ ਆਪਣੇ ਵਲਵਲਿਆਂ ਦੇ ਹੜ੍ਹ ਵਿੱਚ ਰੋੜ ਕੇ ਰਸਮਗਨ ਕਰਕੇ ਨਾਲ ਹੀ ਲਈ ਤੁਰੀ ਜਾਂਦੇ। ਸ਼ੌਕ ਹੈ ਕਿ 31 ਮਾਰਚ 1931 ਨੂੰ ਅਕਾਲ ਪੁਰਖ ਦੇ ਹੁਕਮ ਹੇਠ ਉਹ ਸੋਹਣੀ ਆਤਮਾ ਸਤਿਗੁਰਾਂ ਦੇ ਦੇਸ਼ ਲਈ ਪਿਆਨਾ ਕਰ ਗਈ। ਭਾਈ ਸਾਹਿਬ ਜੀ ਨੂੰ ਇਹ ਸਦਮਾ ਹੋਣਾ ਕੁਦਰਤੀ ਸੀ। ਇਹ ਸਦਮਾ ਆਪਣੇ ਆਪ ਦੇ ਪਿਆਰੇ ਬੌਬੀ ਦੀ ਵਿਛੜੀ ਆਤਮਾ ਨੂੰ ਚੜ੍ਹਦੀਆਂ ਕਲਾਂ ਦਾ ਇੱਕ ਅਮਰੀ ਹਲੂਣਾ ਦੇ ਕੇ ਇਹਨਾਂ ਅੱਖਰਾਂ ਵਿੱਚ ਚੱਲਿਆ। ਤੇਰੇ ਸੁਰਤ ਉਛਾਲੇ ਤੈਨੂੰ ਖਿੱਦੂ ਜਿਉਂ ਬੁੜਕਾਵਨ, ਫਰਸ਼ੋਂ ਚੁੱਕ ਅਰਸ਼ਵਲ ਤੇਰੇ ਹੰਭਲੇ ਪੈ ਮਰਵਾਵਨ, ਕਿਸੇ ਉਛਾਲੇ ਸਮੇਂ ਅਰਸ਼ ਦੇ ਆ ਗਈ ਹੱਥ ਕਲਾਈ, ਖਿੱਚ ਉਤਾਹਾਂ ਲਿਆ ਤੂੰ ਦੇਨੂੰ ਬਾਹ ਆਪਣੇ ਲਾਵਨ। ਬਾਬਾ ਬੁੱਧ ਸਿੰਘ ਜੀ ਲਿਖਦੇ ਹਨ, ਕਦੀ ਰੁੰਡ ਮੁੰਡ ਸੰਨਿਆਸੀ ਸਨ ਅਤੇ ਕਦੀ ਲੰਮੇ ਦਾੜੇ ਵਾਲੇ ਸਜੀਲੇ ਖਾਲਸਾ। ਜੇ ਰੁੰਡ ਮੁੰਡ ਰਹਿੰਦੇ ਤਾਂ ਸਵਾਮੀ ਰਾਮ ਤੀਰਥ ਵਾਂਗੂ ਚਮਕ ਉੱਠਦੇ, ਲੂੰ ਲੂੰ ਵਿੱਚੋਂ ਬ੍ਰਹਮ ਅਸਮੀ ਦੀ ਗੂੰਜ ਨਿਕਲਦੀ, ਅਨਹਲ ਹੱਕ ਦਾ ਨਾਹਰਾ ਸੂਲੀ 'ਤੇ ਗੱਜਦਾ। ਗੱਲ ਕੀ ਇੱਕ ਅਨੋਖੀ ਹਸਤੀ ਸੀ ਜਿਹੜੀ ਦੂਰੋਂ ਕੈਲਾਸ਼ ਵਾਂਗੂ ਚਮਕਦੀ ਅਤੇ ਸੀ ਬਰਫ਼ ਬਰਫਾਨੀ ਤੋਦਾ, ਪਰ ਗੁਰਸਿੱਖੀ ਦੀ ਕਿਰਣ ਨੇ ਛੋਹ ਕੇ ਤਪਸ਼ ਪੈਦਾ ਕਰ ਦਿੱਤੀ, ਬਰਫ਼ ਨੂੰ ਅੱਗ ਲਾ ਦਿੱਤੀ, ਪਿਆਰੇ ਪਿਆਰੇ ਦੇ ਇਸ਼ਕ ਅਤੇ ਇਸ਼ਕੋਂ ਬਿਰਹੋਂ ਦੀ ਅੱਗ ਭੜਕ ਉੱਠੀ, ਕੈਲਾਸ਼ ਬਲ ਉੱਠਿਆ, ਨੂਰ ਵਿੱਚ ਢੱਕਿਆ ਗਿਆ ਅਤੇ ਸੁਮੇਰੂ ਕਹਾਇਆ। ਇਹੀ ਸਾਡਾ ਪੂਰਨ ਸਿੰਘ ਸੀ। ਸਿੱਖੀ ਉਹਨਾਂ ਦੇ ਲੂੰ ਲੂੰ ਵਿੱਚ ਧੱਸ ਚੁੱਕੀ ਸੀ, ਸਾਰੇ ਆਤਮਾ ਵਿੱਚ ਉਸੇ ਦਾ ਪ੍ਰਵੇਸ਼ ਸੀ। ਸਿੱਖੀ ਦੀ ਰੰਗਣ ਇਹਨਾਂ ਨੂੰ ਸ੍ਰੀਮਾਨ ਸਾਖਿਆਤ ਵਿਆਸ ਰੂਪ ਭਾਈ ਵੀਰ ਸਿੰਘ ਜੀ ਦੀ ਸੰਗਤ ਤੋਂ ਚੜ੍ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।